ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਗੁਰਮੁਖ ਸੇਵਨਾ ਕੀਨੀਆ, ਹਰ ਨਾਮ ਨ ਲਗੋ ਪਿਆਰ। ਸਬਦਾ ਸਾਧਨਾ ਆਇਓ, ਮਰ ਜਨਮ ਵਾਰੂ ਵਾਰ। ਗੁਰਮੁਖ ਸੇਵਨਾ ਕੀਨੀਆ, ਹਰ ਨਾਮ ਨ ਲਗੋ ਪਿਆਰ। ਸਬਦਾ ਸਾਧਨਾ ਆਇਓ, ਮਰ ਜਨਮ ਵਾਰੂ ਵਾਰ। ਮਨਮੁਖ ਅੰਧ ਨਾ ਚੇਤਈ, ਕਿਤੇ ਆਇਆ ਸਾਸਾਰ। ਨਾਨਕ ਜਿਨ ਕੋ ਨਦਰ ਕਰੀ, ਸੇ ਗੁਰਮੁਖ ਲੰਘੇ ਪਾਰ। ਮਨਮੁਖ ਅੰਧ ਨਾ ਚੇਤਈ, ਕਿਤੇ ਆਇਆ ਸਾਸਾਰ। ਨਾਨਕ ਜਿਨ ਕੋ ਨਦਰ ਕਰੀ, ਸੇ ਗੁਰਮੁਖ ਲੰਘੇ ਪਾਰ।
ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮ ਸਤਿਕਾਰ ਸਨਮਾਨ ਦੇ ਗੁਰੂ ਜੀ ਸਾਜੀ ਰਿਵਾਜੀ, ਗੁਰੂ ਕਾ ਕਾ ਸਰੂਪ ਸਰੂਪ ਸਾਧ ਸੰਗਤ ਜੀ, ਆਪ ਵਡਭਾਗੇ ਹੋ ਹਰ ਰੋਜ ਦੀ ਤਰ੍ਹਾਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਪਾਵਨ ਸ੍ਰੀ ਲੋਕਵਾਕ ਦੀ ਕਥਾ ਵਿੱਚ ਆਦ ਸਾਂਝੀ ਕਰਨ ਵਾਸਤੇ ਗੁਰਦੁਆਰਾ ਬੰਜੀ ਸਾਹਿਬ ਦੀਵਾਰ ਨਾਲ ਵਿਖੇ ਤਥਾ ਦੇਸ਼ ਵਿਦੇਸ਼ ਘਰਾਂ ਦੇ ਅੰਦਰ ਪੀਟੀਸੀ ਦੇ ਮਾਧਿਅਮ ਰਾਹੀਂ ਸਤਿਗੁਰਾਂ ਦੀ ਹਾਜ਼ਰੀ ਵਿੱਚ ਜੁੜ ਬੈਠੇ ਹੋਏ ਸਤਿਗੁਰਾਂ ਅੰਮ੍ਰਿਤ ਵੇਲੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਮਾਣ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁਖਵਾਕ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਅਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਮਾਂ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਅੱਜ ਦੀਨ ਦੁਨੀਆਂ ਦੇ ਮਾਲਕ ਜਗਤ ਜਲੰਧਰ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ ਹੈ। ਸੰਗਤ ਜੀ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਆਗਮਨ ਵੈਸਾਖ ਲਬੀ ਪੰਚਮੀ ਸੰਮਤ 1678 ਬਿਕਰਮੀ ਨੂੰ 1 ਅਪ੍ਰੈਲ ਸਨ 1621 ਈਸਵੀ ਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਅੰਮ੍ਰਿਤ ਵੇਲੇ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਜੀ ਵਿਖੇ ਹੋਇਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸੰਗਤ ਜੀ ਦੀ ਵਾਰਡ ਵਿੱਚ ਜੁੜ ਬੈਠੇ ਸਨ। ਆਸਾ ਕੀ ਵਾਰ ਦਾ ਕੀਰਤਨ ਗੁਰੂ ਕੇ ਕੀਰਤਨੀਆਂ ਨੇ ਕੀਤਾ। ਆਸਾ ਦੀ ਵਾਰ ਦੇ ਭੋਗ ਤੋਂ ਉਪਰੰਤ ਬਾਬਾ ਬੁੱਢਾ ਸਾਹਿਬ ਜੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ੍ਰੀ ਬੋਕਵਾਕ ਸਰਵਣ ਕਰਾਇਆ। ਉਪਰੰਤ ਸਤਿਗੁਰੂ ਜੀ ਸਿੱਖਾਂ ਦੇ ਸਮੇਤ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਾਹਰ ਆਏ ਤਾਂ ਉਸ ਵੇਲੇ ਸੈਕੜੇ ਬੇਨਤੀ ਕੀਤੀ, ਮਹਾਰਾਜ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ, ਆਪ ਜੀ ਦੇ ਘਰ ਪੰਜਵੇਂ ਸਪੁੱਤਰ ਦੇ ਅਵਤਾਰ ਧਾਰ ਰਿਹਾ ਹੈ। ਗੁਰਸਿੱਖਾਂ ਦੇ ਅੰਦਰ ਬਹੁਤ ਖੁਸ਼ੀ ਹੋਈ। ਸਤਿਗੁਰੂ ਪਾਤਸ਼ਾਹ ਜੀ ਸਿੱਖਾਂ ਸਮੇਤ ਗੁਰੂ ਕੇ ਮਹਿਲਾਂ ਵਿੱਚ ਗਏ, ਜਾ ਕਰਕੇ ਨਵ ਜਨਮੇ ਬਾਲਕ ਦੇ ਦਰਸ਼ਨ ਕੀਤੇ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿਰ ਝੁਕਾ ਕੇ ਨਮਸਕਾਰ ਕੀਤੀ। ਬਾਬਾ ਗੁਰੀ ਚੰਦ ਸਾਹਿਬ ਜੀ ਦੇ ਕਾਰਨ ਪੁੱਛਿਆ, ਮਹਾਰਾਜ ਆਪ ਜੀ ਦੇ ਪਹਿਲਾਂ 4 ਸਾਹਿਬਜ਼ਾਦੇ ਹੋਏ ਨੇ, ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮੱਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਜੀ। ਮਹਾਰਾਜ ਆਪ ਜੀ ਨੇ ਪਹਿਲਾਂ ਤਾਂ ਕਦੇ ਨਮਸਕਾਰ ਨਹੀਂ ਕੀਤੀ। ਇਸ ਬਾਲਕ ਨੂੰ ਆਪ ਜੀਆਂ ਨੇ ਨਮਸਕਾਰ ਕੀਤੀ ਦਾ ਕਾਰਨ ਕੀ ਹੈ? ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਭਾਈ ਬਿਧੀ ਚੰਦ ਜੀ, ਇਹ ਬਾਲਕ ਧਰਮ ਰੱਖਿਅਕ ਹੈ ਔਰ ਹਿੰਦੁਸਤਾਨ ਦੇ ਸੰਕਟ ਦੂਰ ਕਰਨ ਵਾਲਾ ਹੈ। ਅਕਾਲ ਪੁਰਖ ਵਾਹਿਗੁਰੂ ਵੱਲੋਂ ਧੁਰੋਂ ਇਹਨਾਂ ਦੀ ਇਹ ਸੇਵਾ ਲੱਗੀ ਹੈ, ਇਸ ਕਰਕੇ ਇਹਨਾਂ ਨੂੰ ਨਮਸਕਾਰ ਕੀਤੀ ਹੈ। ਬਹੁਤ ਭਾਰੀ ਗੁਰੂ ਹੋਣਗੇ ਸੰਗਤ ਜੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਹਿਬ ਜੀ ਦੇ ਨਵ ਜਨਮੇ ਬਾਲਕ ਦਾ ਨਾਮ ਤੇਗ ਬਹਾਦਰ ਰੱਖਿਆ ਹੈ। ਸਾਡੇ ਜਿੰਨੇ ਵੀ ਇਤਿਹਾਸਕ ਗ੍ਰੰਥ ਨੇ ਉਹਨਾਂ ਸਾਰੇ ਗ੍ਰੰਥਾਂ ਦੇ ਵਿੱਚ ਤਕਰੀਬਨ ਨਾਮ ਤੇਗ ਬਹਾਦਰ ਆਇਆ ਹੈ। ਔਰ ਪ੍ਰਿੰਸੀਪਲ ਸੁਖਦੇਵ ਸਿੰਘ ਜੀ ਨੇ ਵੀ ਇਹ ਦਰਸਾਇਆ ਕਿ ਗੁਰੂ ਸਾਹਿਬ ਜੀ ਦੇ ਨਾਮ ਤੇਗ ਬਹਾਦਰ ਰੱਖਿਆ, ਪਰ ਨਾਲ ਉਹਨਾਂ ਨੇ ਜ਼ਿਕਰ ਕੀਤਾ ਕਿ ਇੱਕ ਅਖਬਾਰ ਨੇ ਨਾਮ ਤਿਆਗ ਮੰਨ ਦਿੱਤਾ ਹੈ ਅਖਬਾਰ ਦੇ ਵਿੱਚ। ਪਰ ਸਾਡੇ ਧਾਰਮਿਕ ਇਤਿਹਾਸਕ ਗ੍ਰੰਥਾਂ ਦੇ ਵਿੱਚ ਕਿਤੇ ਵੀ ਤਿਆਗ ਮੱਲ ਦਾ ਜ਼ਿਕਰ ਨਹੀਂ। ਇਹ ਪ੍ਰਿੰਸੀਪਲ ਸੁਖਦੇਵ ਸਿੰਘ ਜੀ ਨੇ ਇੱਕ ਅਖਬਾਰ ਦਾ ਹਵਾਲਾ ਦਿੰਦਿਆਂ ਦਰਸਾਇਆ ਹੈ ਇਸ ਅਖਬਾਰ ਦੇ ਵਿੱਚ ਤਿਆਗ ਮੱਲ ਰੱਖਿਆ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਸੰਗਤ ਜੀ ਕੋਈ 8 ਸਾਲ ਦਾ ਸਮਾਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਵਿਚਰੇ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਸਾਜਣਾ ਸਾਰੇ ਦੀ ਡੀਕ ਕਰ ਦਿੱਤੀ ਜੋ ਸਤਿਗੁਰੂ ਦੀ ਸੇਵਾ ਲੈਣ ਮੈਂ ਉਹ ਸੇਵਾ ਪੂਰੀ ਕਰਾਂ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਿਦਿਆ ਦਾ ਪ੍ਰਬੰਧ ਕੀਤਾ, ਗੁਰਮਤਿ ਦੀ ਵਿਦਿਆ, ਗੁਰੂ ਕੀ ਬਾਣੀ ਦੀ ਸੰਤਿਆ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਪਾਸੋਂ ਦਿਵਾਈ ਹੈ। ਔਰ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਅਤੇ ਭਾਈ ਜੇਠਾ ਜੀ ਦੇ ਪਾਸੋਂ ਸ਼ਸਤਰ ਵਿਦਿਆ ਵੀ ਦ੍ਰਿੜ ਕਰਵਾਈ ਹੈ। ਸੰਗਤ ਜੀ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ 11 ਸਾਲ ਦੀ ਅਵਸਥਾ ਵਿੱਚ ਆਨੰਦ ਕਾਰਜ ਬਾਤ ਗੁਜਰੀ ਜੀ ਦੇ ਨਾਲ ਕਰਤਾਰਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਹੋਇਆ। ਬਾਬਾ ਲਾਲ ਚੰਦ ਜੀ, ਮਾਤਾ ਵਿਸ਼ਨ ਕੌਰ ਜੀ, ਕਈ ਵਿਦਵਾਨਾਂ ਨੇ ਕ੍ਰਿਸ਼ਨ ਕੌਰ ਵੀ ਲਿਖਿਆ ਹੈ। ਜਦੋਂ ਆਨੰਦ ਕਾਰਜ ਦੀ ਮਰਯਾਦਾ ਹੋਈ ਤੇ ਬਾਬਾ ਲਾਲ ਚੰਦ ਜੀ, ਮਾਤਾ ਵਿਸ਼ਨ ਕੌਰ ਜੀ ਆਪਣੀ ਧੀ ਨੂੰ ਸਹੁਰੇ ਤੋਰਨ ਲੱਗੇ ਤੇ ਉਹਦੇ ਇਹ ਵੀ ਸਿੱਖਿਆ ਦਿੱਤੀ ਸੀ ਆਪਣੇ ਪਤੀ ਦੀ ਸੇਵਾ ਵਿੱਚ ਤਤਪਰ ਰਹਿਣਾ। ਸੰਗੋ ਜੀ ਬਾਤ ਗੁਜਰ ਕੌਰ ਜੀ ਜਿਨ੍ਹਾਂ ਨੇ ਸਾਵਧਾਨ ਕਰਕੇ ਆਪਣੇ ਪਤੀ ਦੀ ਸੇਵਾ ਕੀਤੀ ਹੈ, ਜੇ ਸਤਿਗੁਰੂ ਜੀ ਅੰਮ੍ਰਿਤ ਵੇਲੇ ਗੁਰੂ ਸ਼ਬਦ ਅਭਿਆਸ ਵਿੱਚ ਡਿੱਗ ਜਾਂਦੇ ਤੇ ਮਾਤਾ ਜੀ ਦਰਵਾਜ਼ੇ ਤੇ ਪਹਿਰਾ ਦਿਆ ਕਰਦੇ ਸਨ, ਸਤਿਗੁਰੂ ਪਾਤਸ਼ਾਹ ਜੀ ਕਰਤਾਰਪੁਰ ਤੋਂ ਅੱਗੇ ਕੀਰਤਪੁਰ ਸਾਹਿਬ ਨੂੰ ਰਵਾਨਾ ਹੋਏ ਔਰ ਇਹ ਜਿਹੜੀ ਚੌਥੀ ਜੰਗ ਹੈ ਕਰਤਾਰਪੁਰ ਦੀ, ਇਸ ਜੰਗ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਗੋ ਜੀ ਤਲਵਾਰ ਵੀ ਚਲਾਈ ਹੈ ਔਰ ਸਤਿਗੁਰੂ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚੱਲਦੀ ਤਲਵਾਰ ਤੋਂ ਅਤਿਅੰਤ ਪ੍ਰਸੰਨ ਹੋਏ। ਫਿਰ ਆਪ ਜੀ ਕੋਈ ਸਮਾਂ ਕੀਰਤਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਰਹੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋਤੀ ਦੇ ਸਮਾਉਣ ਦਾ ਸਮਾਂ ਨਜ਼ਦੀਕ ਜਾਣ ਕੇ ਗੁਰਤਾ ਗੱਦੀ ਦੀ ਦਾਤ ਆਪਣੇ ਪੋਤਰੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ ਹੈ। ਭਾਵੇਂ ਇਤਿਹਾਸ ਨੇ ਜ਼ਿਕਰ ਕੀਤਾ ਹੈ ਕਿ ਸਤਿਗੁਰੂ ਜੀ ਨੇ ਬਾਬਾ ਸੂਰਜ ਮੱਲ ਜੀ ਨੂੰ, ਬਾਬਾ ਅੜੀ ਰਾਏ ਜੀ ਨੂੰ ਆਪਣੇ ਕੋਲ ਸੱਦ ਕੇ ਪੁੱਛਿਆ ਵੀ ਸੀ ਪਰ ਉਹਨਾਂ ਨੇ ਇਨਕਾਰ ਕਰ ਦਿੱਤਾ ਸੀ ਕਿ ਅਸੀਂ ਗੁਰਤਾ ਗੱਦੀ ਦੇ ਯੋਗ ਨਹੀਂ। ਇਤਿਹਾਸ ਨੇ ਇਹ ਵੀ ਜ਼ਿਕਰ ਕੀਤਾ ਹੈ ਮਾਤਾ ਨਾਨਕੀ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬੇਨਤੀ ਕੀਤੀ, ਮਹਾਰਾਜ ਤੁਹਾਡਾ ਛੋਟਾ ਸਾਹਿਬਜ਼ਾਦਾ ਗੁਰੂ ਤੇਗ ਬਹਾਦਰ ਸਾਹਿਬ ਆਪ ਜੀ ਕਹਿੰਦੇ ਸੀ ਇਹ ਭਾਰੀ ਗੁਰੂ ਹੋਵੇਗਾ, ਉਹ ਸਮਾਂ ਕਦੋਂ ਆਵੇਗਾ? ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਰੁਮਾਲ, ਇੱਕ ਕਟਾਰ ਤੇ ਇੱਕ ਸੰਗਤ ਜੀ ਗੁਰਬਾਣੀ ਦੀ ਪੋਥੀ ਬਖਸ਼ਿਸ਼ ਕੀਤੀ ਤੇ ਆਖਿਆ ਇਹ ਸੰਭਾਲ ਕੇ ਰੱਖਿਓ ਤੇ ਜਦੋਂ ਇਹ ਭਾਰੀ ਗੁਰੂ ਹੋਣਗੇ, ਗੁਰਤਾ ਗੱਦੀ ਤੇ ਸੁਭਾਵਾਨ ਹੋਣਗੇ, ਉਦੋਂ ਇਹਨਾਂ ਨੂੰ ਇਹ ਬਖਸ਼ਿਸ਼ ਕਰ ਦਿਓਗੇ। ਔਰ ਇਤਿਹਾਸ ਨੇ ਇਹ ਦਰਸਾਇਆ ਕਿ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਹੋਇਆ ਰੁਮਾਲ ਸਾਰੀ ਸ੍ਰਿਸ਼ਟੀ ਨੂੰ ਧੱਕਣ ਵਾਸਤੇ ਚਾਦਰ ਦਾ ਰੂਪ ਧਾਰਨ ਕਰ ਗਿਆ ਤੇ ਸੰਗਤ ਜੀ ਇਹ ਖਟਾਰ ਜਿਹੜੀ ਸੀ ਉਹ ਤੇਗ ਦਾ ਰੂਪ ਧਾਰਨ ਕੀਤੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਲੱਗਿਆ ਮਾਤਾ ਨਾਨਕੀ ਜੀ ਨੂੰ ਕਿਹਾ ਸੀ ਕਿ ਸਾਡੇ ਜੋਤੀ ਜੋਤ ਸਮਾਉਣ ਤੋਂ ਉਪਰੰਤ ਤੁਸੀਂ ਆਪਣੇ ਪਰਿਵਾਰ ਦੇ ਸਹਿਤ ਆਪਣੇ ਪੇਕੇ ਪਿੰਡ ਜਾ ਕੇ ਰਹੋ। ਸਤਿਗੁਰਾਂ ਦੇ ਜੋਤੀ ਜੋਤ ਸਮਾਉਣ ਤੋਂ ਉਪਰੰਤ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ, ਮਾਤ ਗੁਜਰ ਕੌਰ ਜੀ ਨੂੰ ਨਾਲ ਲੈ ਕੇ ਪਹੁੰਚਾਇਆ ਕਿ ਇੱਥੇ ਸਤਿਗੁਰੂ ਜੀ 26 ਸਾਲ 9 ਮਹੀਨੇ 13 ਦਿਨ ਬਕਾਲੇ ਦੀ ਧਰਤੀ ਤੇ ਰਹੇ। ਸਤਿਗੁਰੂ ਜੀ ਅੰਮ੍ਰਿਤ ਵੇਲੇ ਉੱਠਦੇ, ਇਸ਼ਨਾਨ ਕਰਕੇ ਗੁਰ ਸ਼ਬਦ ਸਿਮਰਨ ਵਿੱਚ ਜੁੜ ਜਾਂਦੇ। ਫਿਰ ਆਪ ਜੀ ਕੋਈ ਸਭਾ ਸੈਰ ਕਰਨ ਵਾਸਤੇ ਵੀ ਜਾਇਆ ਕਰਦੇ। ਕੁਝ ਵਿਦਵਾਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਸਤਿਗੁਰੂ ਜੀ ਕਿਰਤ ਵਿਰਤ ਵੀ ਕਰਿਆ ਕਰਦੇ। ਸੰਗਤ ਜੀ ਗੁਰੂ ਹਰਿਰਾਏ ਸਾਹਿਬ ਜੀ ਨੇ ਗੁਰਤਾ ਗੱਦੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਰਾਮ ਰਾਏ ਦੇ ਈਰਖਾ ਵਸ ਹੋ ਕੇ ਔਰੰਗਜ਼ੇਬ ਦੇ ਕੰਨ ਭਰ ਕੇ ਦਿੱਲੀ ਬੁਲਵਾਇਆ। ਔਰੰਗਜ਼ੇਬ ਨੂੰ ਕਿਹਾ ਮੈਂ ਤੂੰ ਪਰਾ ਮਾਤਾ ਵੇਖੋ, ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਪਿਤਾ ਗੁਰੂ ਹਰਿਰਾਏ ਸਾਹਿਬ ਜੀ ਦੀ ਤਰ੍ਹਾਂ ਪ੍ਰਣ ਕੀਤਾ ਸੀ ਮੈਂ ਮਲੇਸ਼ ਕੋ ਦਰਸ਼ਨ ਦੇ ਹੂੰ, ਨਾ ਮਲੇਸ਼ ਨੂੰ ਦਰਸ਼ਨ ਦੇਣਾ ਤੇ ਨਾ ਮਲੇਸ਼ ਦਾ ਦਰਸ਼ਨ ਕਰਨਾ। ਇਹ ਕਾਰਨ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਔਰੰਗਜ਼ੇਬ ਦਰਸ਼ਨ ਨਹੀਂ ਕਰ ਸਕਿਆ। ਇਤਿਹਾਸ ਵਿੱਚ ਇਹ ਵੀ ਜ਼ਿਕਰ ਆਇਆ ਕਿ ਜਦੋਂ ਸਤਿਗੁਰੂ ਜੀ ਜੋਤੀ ਜੋਤ ਸੰਭਾਲੇ ਤੇ ਉਹਨੇ ਵਿਚਾਰਿਆ ਕਿ ਚਲੋ ਹੁਣ ਜੋਤੀ ਜੋਤ ਸੰਭਾਲ ਗਏ ਨੇ ਤੇ ਮੈਂ ਹੁਣੀ ਜਾ ਕੇ ਦਰਸ਼ਨ ਕਰ ਆਵਾਂ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਅੰਕਿਤ ਹੈ ਜਦੋਂ ਉਹਨੇ ਆਣ ਕੇ ਸਤਿਗੁਰਾਂ ਦੇ ਸਰੀਰ ਤੇ ਚਾਦਰ ਚੁੱਕ ਕੇ ਦਰਸ਼ਨ ਕਰਨ ਦਾ ਯਤਨ ਕੀਤਾ ਤੇ ਉਸ ਵੇਲੇ ਉਹ ਬਾਜਕਾ ਆ ਕੇ ਡਿੱਗ ਪਿਆ, ਉਹਨੂੰ ਦਰਸ਼ਨ ਨਹੀਂ ਹੋਏ। ਉਹਦੇ ਅਹਿਲਕਾਰ ਉਹਦੇ ਪਿਆਦੇ ਜਿਹੜੇ ਸੀ ਉਹਨੂੰ ਚੁੱਕ ਕੇ ਵਾਪਸ ਲੈ ਗਏ ਸੀ। ਸਤਿਗੁਰਾਂ ਨੇ ਜੋਤੀ ਜੋਤ ਸਮਾਉਣ ਲੱਗਿਆ ਇਸ਼ਾਰਾ ਕੀਤਾ ਸੀ ਬਾਬਾ ਬਸੇ ਦੇ ਗ੍ਰਾਮ ਬਕਾਲੇ ਬਣਗੁਰ ਸੰਗਤ ਆਪ ਸੰਭਾਲੇ ਔਰ ਸਤਿਗੁਰੂ ਪਾਤਸ਼ਾਹ ਜੀ ਦੇ 5 ਪੈਸੇ ਤੇ ਨਾਰੀਅਲ ਜੋ ਗੁਰਤਾ ਗੱਦੀ ਦੇ ਚਿੰਨ ਸਨ ਉਹ ਭਾਈ ਦਰਗਾਹ ਮੱਲ ਦੇ ਹੱਥ ਬਾਬੇ ਬਕਾਲੇ ਭੇਜੇ ਸੰਗਤ ਜੀ। ਔਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਵਚਨ ਕੀਤਾ ਸੀ ਕਿ ਸਾਨੂੰ ਕੋਈ ਪ੍ਰਗਟ ਨਾ ਕਰੇ, ਪਰ ਹੀਰਾ ਕਿੰਨਾ ਵੀ ਤੁਰ ਲੁਕਿਆ ਰਹਿ ਸਕਦਾ ਸੰਗਤ ਜੀ। ਆਖਿਰ ਜਦੋਂ ਮੱਖਣ ਸ਼ਾਹ ਆਇਆ ਉਹਨੇ ਬੇਨਤੀ ਕੀਤੀ ਕਿ ਮੈਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਨੇ ਤੇ ਪਹਿਲਾਂ ਕੀਰਤਪੁਰ ਸਾਹਿਬ ਆਇਆ ਉੱਥੇ ਪਤਾ ਲੱਗਾ ਵੀ ਬਾਬਾ ਬਕਾਲੇ ਹੈ, ਬਾਬੇ ਬਕਾਲੇ ਧਰਤੀ ਆਇਆ ਉੱਥੇ 22 ਗੁਰੂ ਬੜੇ ਬੈਠੇ ਸਨ, ਉਹਨੇ ਸਾਰਿਆਂ ਦੀ ਪਰਖ ਕੀਤੀ ਪਰ ਮੱਕੜ ਚਾਹ ਦੀ ਪਰਖ ਵਿੱਚ ਕੋਈ ਪੂਰਾ ਨਾ ਉਤਰਿਆ। ਆਖਿਰ ਉਹਨੇ ਪੁੱਛਿਆ ਕਿ ਹੋਰ ਵੀ ਕੋਈ ਇੱਥੇ ਹੈ ਸੋਧੀ, ਕਿਸੇ ਨੂੰ ਦਰਸਾਇਆ ਉਹ ਕਹਿਣ ਲੱਗਾ ਹਾਂ ਆਹ ਜਿਹੜੇ 22 ਬੈਠੇ ਆ ਨਾ ਇਹ ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਜਦੋਂ ਦਾ ਵਚਨ ਕੀਤਾ ਨਾ ਬਾਬਾ ਬਕਾਲੇ ਇਹ ਤੇ ਉਦੋਂ ਦੇ ਮੰਜੀਆਂ ਡਾਹ ਕੇ ਬੈਠੇ ਨੇ, ਆਣ ਕੇ ਪਹਿਲਾਂ ਨਹੀਂ ਸੀ ਪਰ ਪਹਿਲਾਂ ਦਾ ਇੱਥੇ ਇੱਕੋ ਰਹਿੰਦਾ ਸੋਧੀ ਤੇਗ ਬਹਾਦਰ ਉਹਦਾ ਨਾਮ ਹੈ। ਮੱਕੜ ਸ਼ਾਹ ਮਾਤਾ ਜੀ ਦੇ ਕੋਲ ਆਇਆ, ਮਾਤਾ ਜੀ ਨੂੰ ਨਾਲ ਲਿਆ, ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਭਾਵੇਂ ਹਜ਼ੂਰ ਨੇ ਵਚਨ ਕੀਤਾ ਵੀ ਸਾਨੂੰ ਪ੍ਰਗਟ ਨਾ ਕਰੇ, ਪਰ ਮੱਕੜ ਸ਼ਾਹ ਧੋਰਿਆ ਨਾ ਗਿਆ। ਉਹਨਾਂ ਨੇ ਕੋਟੇ ਚੜ ਕੇ ਪੱਲੂ ਫੇਰਿਆ, ਲਾਭੇ ਰੇ ਗੁਰ ਲਾਭੇ ਰੇ। ਸੰਗਤ ਜੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਗਟ ਹੋ ਗਏ, ਸਿੱਖ ਸੰਗਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਸ਼ਰਨ ਵਿੱਚ ਆਉਣ ਲੱਗ ਪਈਆਂ ਤੇ ਉਹ ਜਿਹੜੇ ਬਾਈ ਬੈਠੇ ਸੀ ਉਹਨਾਂ ਨੂੰ ਕੋਈ ਪੁੱਛੇ ਨਾ। ਧੀਰ ਮੱਲ ਨੇ ਫਿਰ ਈਰਖਾ ਵੱਸ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਸੈਰ ਕਰਨ ਗਏ ਤੇ ਸ਼ੀਂਹ ਉੱਪਰ ਦੀ ਰਾਹੀਂ ਮਸੰਦ ਦੀ ਰਾਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਗੋਲੀ ਚਲਾ ਦਿੱਤੀ। ਸਤਿਗੁਰਾਂ ਦੇ ਮੱਥੇ ਨੂੰ ਛੋਹ ਕੇ ਗੋਲੀ ਅੱਗੇ ਲੰਘੀ। ਜਦੋਂ ਮਾਤ ਨਾਨਕੀ ਜੀ ਨੂੰ ਪਤਾ ਲੱਗਾ ਆਪ ਜੀਆਂ ਨੇ ਮੱਥਾ ਪੂੰਝਿਆ, ਉਸ ਵੇਲੇ ਇਤਿਹਾਸ ਕਹਿੰਦਾ ਮਾਤਾ ਜੀ ਨੇ ਧੀਰ ਮੱਲ ਨੂੰ ਕੋਈ ਬੁਰੇ ਭਲੇ ਬਚਨ ਵੀ ਕਹਿ ਤੇ ਗੁਰੂ ਤੇਗ ਬਹਾਦਰ ਸਾਹਿਬ ਵੀ ਕਹਿਣ ਲੱਗੇ ਮਾਤਾ ਜੀ ਇਹਦੇ ਵਿੱਚ ਧੀਰ ਮੱਲ ਦਾ ਕੋਈ ਦੋਸ਼ ਨਹੀਂ, ਜੇ ਆਪਾਂ ਪ੍ਰਗਟ ਨਾ ਹੁੰਦੇ ਤੇ ਧੀਰ ਮੱਲ ਆਪਣੇ ਦੇ ਗੋਲੀ ਕਾਹਨੂੰ ਚਲਾਉਂਦਾ, ਇਹ ਤਾਂ ਆਪਣੇ ਪ੍ਰਗਟ ਹੋਣ ਕਰਕੇ ਉਹਨੇ ਗੋਲੀ ਚਲਾਈ ਹੈ ਨਾ। ਆਗਰ ਅੰਮ੍ਰਿਤਸਰ ਸਾਹਿਬ ਆਏ, ਇੱਥੇ ਮਸੰਦਾ ਦੇ ਦਰਵਾਜ਼ੇ ਬੰਦ ਕਰ ਲਏ, ਇੱਥੇ ਵਾਪਸ ਸੱਚੇ ਪਾਤਸ਼ਾਹ ਜੀ ਸੰਗਤ ਜੀ ਵੱਲੇ ਚਲੇ ਗਏ। ਮਾਤਾ ਰੋਜੀ ਦੇ ਘਰ ਵਿੱਚ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੁਝ ਸਮਾਂ ਟਿਕੇ, ਇੱਥੇ ਵਾਪਸ ਬਾਬੇ ਬਕਾਲੇ ਪਹੁੰਚ ਗਏ ਤੇ ਬਾਬੇ ਬਕਾਲੇ ਤੋਂ ਜਦੋਂ ਮੱਖਣ ਸ਼ਾਹ ਨੇ ਬੇਨਤੀ ਕੀਤੀ ਮਹਾਰਾਜ ਮੈਨੂੰ ਆਗਿਆ ਦੇ, ਮੈਂ ਆਪਣੇ ਦੇਸ਼ ਨੂੰ ਜਾਣਾ ਚਾਹੁੰਦਾ ਹਾਂ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ ਮੱਖਣ ਸ਼ਾਹ ਅਸੀਂ ਵੀ ਹੁਣ ਇੱਥੇ ਬਕਾਲੇ ਦੀ ਧਰਤੀ ਤੇ ਨਹੀਂ ਰਹਿਣਾ, ਇੱਥੇ ਲੋਕ ਸਾਡੇ ਨਾਲ ਈਰਖਾ ਕਰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਕੀਰਤਪੁਰ ਸਾਹਿਬ ਜੀ ਦੇ ਕੋਲ ਡਾਕੋਵਾਲ ਪਿੰਡ ਦੀ ਜ਼ਮੀਨ ਖਰੀਦ ਕੇ ਸੰਗਤ ਜੀ ਉੱਥੇ ਨਗਰ ਵਸਾਇਆ, ਜਿਹਦਾ ਪਹਿਲਾ ਨਾਮ ਰੱਖਿਆ ਸੀ ਨਾਨਕੀ ਚੱਕ, ਮਾਤਾ ਨਾਨਕੀ ਜੀ ਦੇ ਨਾਮ ਤੇ। ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇੱਥੇ ਆ ਕੇ ਆਨੰਦ ਸਾਹਿਬ ਜੀ ਦੀ ਬਾਣੀ ਸਰਵਣ ਕਰਾਈ ਤੇ ਸਤਿਗੁਰਾਂ ਨੇ ਫਿਰ ਉਸ ਨਗਰ ਦਾ ਨਾਮ ਆਨੰਦਪੁਰ ਸਾਹਿਬ ਰੱਖ ਦਿੱਤਾ ਸੀ। ਪਰ ਈਰਖਾਲੂ ਲੋਕ ਪਿੱਛਾ ਕਰਦੇ ਕਰਦੇ ਆਨੰਦਪੁਰ ਸਾਹਿਬ ਵੀ ਪਹੁੰਚ ਗਏ, ਉੱਥੇ ਵੀ ਈਰਖਾ ਕਰਦੇ ਰਹੇ। ਆਗਰ ਸਤਿਗੁਰੂ ਜੀ ਨੇ ਤੀਰਥ ਯਾਤਰਾ ਦਾ ਪ੍ਰੋਗਰਾਮ ਬਣਾਇਆ ਕਿ ਇੱਕ ਤਾਂ ਇਹਨਾਂ ਈਰਖਾਲੂਆਂ ਤੋਂ ਦੂਰ ਹੋ ਜਾਵਾਂਗੇ, ਇੱਕ ਚਲੋ ਤੀਰਥਾਂ ਦੇ ਉੱਤੇ ਲੋਕ ਗੁਰੂ ਸਾਹਿਬ ਜੀ ਨੂੰ ਯਾਦ ਕਰਦੇ ਨੇ, ਉਹਨਾਂ ਨੂੰ ਸੱਤ ਧਰਮ ਦਾ ਉਪਦੇਸ਼ ਦੇ ਕੇ ਉਹਨਾਂ ਦਾ ਨਿਸਤਾਰਾ ਕਰਾਂਗੇ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਤੀਰਥ ਦੀ ਯਾਤਰਾ ਆਰੰਭ ਕੀਤੀ ਤੇ ਸੰਗਤ ਜੀ ਆਪ ਜਦੋਂ ਤਰਬੇੜੀ ਤੇ ਗਏ ਇਲਾਹਾਬਾਦ, ਉੱਥੇ ਕੁਛ ਸਮਾਂ ਸਤਿਗੁਰੂ ਜੀ ਨੇ ਪੁੰਨ ਦਾਨ ਕਰਦਿਆਂ ਬਤੀਤ ਕੀਤਾ। ਫਿਰ ਆਪ ਜੀ ਪਟਨਾ ਚਲੇ ਗਏ, ਪਟਨੇ ਪਰਿਵਾਰ ਨੂੰ ਛੱਡ ਕੇ ਸਤਿਗੁਰੂ ਪਾਤਸ਼ਾਹ ਜੀ ਆਪ ਅਸ਼ਾਮ ਚਲੇ ਗਏ, ਉੱਥੇ ਦੋ ਰਾਜਿਆਂ ਦੀ ਸੰਧੀ ਕਰਵਾਈ, ਇੱਧਰ ਪਹੁੰਚ ਦੀ ਸਤਮੀ ਸੰਮਤ 1723 ਵਿਕਰਮੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਗਤ ਜੀ ਅਚਾਨ ਦੀ ਧਰਤੀ ਤੇ ਗੁਰੂ ਕੇ ਸਿੱਖਾਂ ਨੇ ਜਾ ਕੇ ਦੱਸਿਆ। ਬੜੀਆਂ ਖੁਸ਼ੀਆਂ ਹੋਈਆਂ, ਰਾਜਿਆਂ ਨੇ ਵੀ ਖੁਸ਼ੀਆਂ ਮਨਾਈਆਂ ਔਰ ਸਤਿਗੁਰਾਂ ਨੇ ਨਾਮ ਰੱਖਿਆ ਗੋਬਿੰਦ ਦਾਸ, ਜੋ ਹੁਕਮਨਾਮੇ ਵੀ ਪਟਨਾ ਸਾਹਿਬ ਤਖ਼ਤ ਸਾਹਿਬ ਤੋਂ ਸੁਭਾਏ ਮਾਨ ਨੇ, ਉਹਨਾਂ ਵਿੱਚ ਵੀ ਨਾਮ ਗੋਬਿੰਦ ਦਾਸ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਜਦੋਂ ਰਾਜਿਆਂ ਦੇ ਸੰਧੀ ਕਰਾ ਕੇ ਵਾਪਸ ਪਰਤੇ ਤੇ ਸੰਗਤ ਜੀ ਇੱਧਰ ਔਰੰਗਜ਼ੇਬ ਜਿਹੜਾ ਪਹਿਲਾਂ ਸਾਰੇ ਧਰਮਾਂ ਦਾ ਹੀ ਸਤਿਕਾਰ ਕਰਦਾ ਸੀ, ਉਹ ਗੀਤਾ ਦਾ ਕਾਸ਼ ਕਰਕੇ ਪਾਠ ਤੇ ਅਰਥ ਸਰਵਣ ਕਰਿਆ ਕਰਦਾ ਸੀ ਤੇ ਪੰਡਿਤ ਬੜਾ ਚਲਾਕ ਸੀ ਜਿਹੜਾ ਉਹਨੂੰ ਗੀਤਾ ਦਾ ਪਾਠ ਤੇ ਗੀਤਾ ਦੇ ਅਰਥ ਸੁਣਾਉਂਦਾ ਸੀ। ਉਹ ਸਾਰੇ ਧਰਮ ਦੇ ਜਿਹੜੇ ਸਲੋਕ ਸੀ ਨਾ ਉਹ ਚੜ ਜਾਂਦਾ ਸੀ, ਸਵੇ ਧਰਮ ਦੇ ਸਲੋਕ ਨਹੀਂ ਸੀ ਸੁਣਾਉਂਦਾ। ਇੱਕ ਦਿਨ ਉਹ ਬਿਮਾਰ ਪੈ ਗਿਆ, ਉਹਨੇ ਆਪਦੇ ਮੁੰਡੇ ਨੂੰ ਭੇਜ ਦਿੱਤਾ ਕਿ ਜਾ ਬੇਟਾ ਤੂੰ ਸੁਣਾ ਕੇ ਆ, ਕਾਲੀ ਕਾਲੀ ਵਿੱਚ ਦੱਸਣਾ ਭੁੱਲ ਗਿਆ। ਉਹਦੇ ਬੇਟੇ ਨੇ ਜਾ ਕੇ ਜਦੋਂ ਸਵੇ ਧਰਮ ਦੇ ਸਲੋਕ ਪੜ੍ਹੇ ਤੇ ਬੜਾ ਹੈਰਾਨ ਹੋਇਆ, ਕਹਿਣ ਲੱਗਾ ਬੇਟਾ ਤੇਰਾ ਬਾਪੂ ਇੰਨਾ ਚਿਰ ਹੋ ਗਿਆ ਗੀਤਾ ਦਾ ਪਾਠ ਸੁਣਾਉਂਦਿਆਂ ਤੇ ਅਰਥ ਕਰਦਿਆਂ, ਪਰ ਉਹਨੇ ਕਦੇ ਨਹੀਂ ਸੀ ਇਹ ਸੁਣਾਏ ਜਿਹੜੇ ਤੂੰ ਅੱਜ ਸੁਣਾਏ ਨੇ, ਪਰ ਅੱਜ ਤਾਂ ਮੈਨੂੰ ਕ੍ਰਿਸ਼ਨ ਜੀ ਨੇ ਵੀ ਕਹਿ ਦਿੱਤਾ ਹੈ ਕਿ ਆਪਣੇ ਧਰਮ ਵਿੱਚ ਪਰਪੱਕ ਹੋਣਾ ਚਾਹੀਦਾ ਬੇਟਾ, ਹੁਣ ਤੂੰ ਕੱਲ ਤੋਂ ਨਾ ਆਵੀ, ਤੇਰੇ ਆਉਣ ਦੀ ਲੋੜ ਨਹੀਂ। ਉੱਥੇ ਔਰੰਗਜ਼ੇਬ ਜਿਹੜਾ ਸੀ ਸੰਗਿਆ ਜੀ, ਉਹ ਫਿਰ ਹਿੰਦੂ ਧਰਮ ਨੂੰ ਇਸਲਾਮ ਵਿੱਚ ਮਿਲਾਉਣ ਵਾਸਤੇ ਉਹਨੇ ਹੁਕਮਨਾਮੇ ਜਾਰੀ ਕੀਤੇ। ਸਭ ਤੋਂ ਪਹਿਲਾਂ ਉਹਦਾ ਹੁਕਮ ਜਿਹੜਾ ਸੀ ਉਹ ਕਸ਼ਮੀਰ ਦੀ ਧਰਤੀ ਤੇ ਪੁੱਜਿਆ ਹੈ। ਕਸ਼ਮੀਰ ਦੀ ਧਰਤੀ ਵਿਦਵਾਨਾਂ ਦੀ ਯੂਨੀਵਰਸਿਟੀ ਸੀ, ਇੱਥੇ ਬਹੁਤ ਸਾਰੇ ਵਿਦਵਾਨ ਪੰਡਿਤ ਸਨ ਤੇ ਆਖਿਰਕਾਰ ਉਹਨਾਂ ਪੰਡਤਾਂ ਨੇ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆਉਣਾ ਕੀਤਾ, ਆ ਕੇ ਬੇਨਤੀ ਕੀਤੀ, ਮਹਾਰਾਜ ਜਿੰਨਾ ਚਿਰ ਗੁਰੂ ਨਾਨਕ ਦਾ ਧਰਮ ਹੈ ਉਹਨਾਂ ਚਿਰ ਸਾਡੇ ਧਰਮ ਨੂੰ ਕੋਈ ਖਤਰਾ ਨਹੀਂ ਹੋ ਸਕਦਾ, ਤੇ ਆਪ ਕਿਰਪਾ ਕਰੋ ਤੇ ਸਾਡੇ ਧਰਮ ਨੂੰ ਹੁਣ ਬਚਾਓ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਿਲਕ ਤੇ ਜੰਮੂ ਦੀ ਰਾਖੀ ਵਾਸਤੇ ਦਿੱਲੀ ਚਾਂਦਨੀ ਚੌਕ ਵਿਖੇ ਸੰਗਤ ਜੀ ਆਪਣੇ ਸੀਸ ਦਾ ਸੁਦਰਸ਼ਨ ਚੱਕਰ ਚਲਾ ਕੇ ਔਰੰਗਜ਼ੇਬ ਤੰਬੂਏ ਦੀਆਂ ਸ਼ਰ੍ਹਾਂ ਰੂਪੀ ਤਾਰਾਂ ਨੂੰ ਕੱਟ ਕੇ ਹਿੰਦੂ ਧਰਮ ਰੂਪੀ ਹਾਥੀ ਨੂੰ ਇਹ ਸੰਸਾਰ ਰੂਪੀ ਨਦੀ ਵਿੱਚ ਡੁੱਬਣ ਤੋਂ ਬਚਾਉਣਾ ਕੀਤਾ। ਅੱਜ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਗੁਰਪੁਰਬ ਹੈ। ਪਿਛਲੇ ਸਾਲ ਆਪਾਂ ਸ਼ਤਾਬਦੀ ਮਨਾਈ ਸੀ 2021 ਵਿੱਚ ਤੇ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਲਾਨ ਹੋਇਆ ਸੀ ਕਿ ਸਾਰਾ ਸਾਲ ਹੀ ਗੁਰਮਤਿ ਸਮਾਗਮ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਯਾਦ ਵਿੱਚ ਕਰਾਏ ਜਾਣ ਤੇ ਸੰਗਤ ਜੀ ਅੱਜ ਉਹਨਾਂ ਸਮਾਗਮਾਂ ਦੀ ਸੰਪੰਨਤਾ ਹੈ। ਅੱਜ ਅੰਮ੍ਰਿਤ ਵੇਲੇ ਜਿੱਥੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਨੇ, ਉੱਥੇ ਵੀ ਗੁਰੂ ਸ਼ਬਦ ਦੀ ਵਿਚਾਰ ਹੋ ਰਹੀ ਹੈ। 10 ਵਜੇ ਤੋਂ ਲੈ ਕੇ 3 ਵਜੇ ਤੱਕ ਇੱਥੇ ਗੁਰਦੁਆਰਾ ਮੰਜੀ ਸਾਹਿਬ ਦੀ ਵਾਰਡ ਹਾਲ ਵਿਖੇ ਵੀ ਦੀਵਾਨ ਸੱਜਦੇ ਨੇ, ਜਿਸ ਵਿੱਚ ਰਾਗੀ ਢਾਡੀ ਪ੍ਰਚਾਰਕ ਸਿੰਘ ਸਾਹਿਬਾਨ ਸਾਰਿਆਂ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਤੇ ਵਿਚਾਰ ਰੱਖਦੇ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 401 ਸਾਲਾਂ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਮੁੱਚੇ ਹੀ ਸੰਸਾਰ ਭਰ ਦੀਆਂ ਸਿੱਖ ਸੰਗਤਾਂ ਨੂੰ बहुत बहुत बधाइयां। और दूजा अज भगत धन्ना जी का जन्म दिहाड़ा है संगे जी। भगत धन्ना जी का जन्म सो दो तरह के स्रोत मिलते हैं। एक तो राजपुताना के स्रोत ने, राजपुताना के स्रोतों में भगत धन्ना जी के पिता का नाम राजेश कुमार, माता का नाम गंगा बाई लिखा है। और दूजे ने जी सिख धर्म के स्रोत, इन्हों भगत धन्ना जी के पिता का नाम ढोला लिखा है, माता का नाम धनो लिखा है। सन 1415 ईस्वी में भगत धन्ना जी का जन्म धुआ कलां जिला टांक राजस्थान में होया। जदों आप जी थोड़े जे वड्डे होए तां आप जी दे पिता ने आप जी नूं पशु चारण वास्ते भेजिया। और जिते भगत धन्ना जी की जमीन सी उहदे नाल ही संगत जी एक मंदिर बनिया होया वा, जिन्हें गुरमुखां ने दर्शन किए होणगे। बाबा लक्का सिंह जी कोटी वाले महापुरखां ने उत्ते बहुत सुंदर गुरद्वारा भगत धन्ना जी की याद में बनाया है। भगत धन्ना जी का खूह भी है ते दूजे पासे नाल एक मंदिर भी है जिथे पंडित पूजा करया करता सी। सिख धर्म के वेद व्यास महान विद्वान भाई गुरदास जी, उन्होंने अपनिया वारा के अंदर एक पौड़ी के जिक्र किया है, ब्राह्मण पूजे देवते धन्ना गऊ चरावण आ गए। संगे जी भाई गुरदास जी ने भी चुतलाया नहीं जा सकता, क्योंकि भगत धन्ना जी जो गऊं चार बनाते तो उन्होंने पंडित ने वेख्या तो उन्होंने पूछया पंडित जी ये की करते हो, कह लगे टागर की पूजा करता हूं। पूछया जी टागर की पूजा करके की मिलता, कह लगे जो भी मन इच्छित होवे ना जो भी मंगीए मिल जाता। भगत धन्ने ने कहा भी एक बैनों की टागर दे दो। संगत जी पंडित ने एक पत्थर एक कपड़े विच बलेट के ते ओ भगत धन्ने नूं दे दिता। धन्ना जी घर आए, ठाकर दी सेवा कीती ते आवाज आई धन्या पत्थर जिहड़ा ना आग डुबे तुम कहां पर नहार। तो पत्थर का आग डुब जाने वाला तो तेन घेरे तारेगा, पत्थर तो जड़ है ये कोई खांदा पींदा नहीं, ते तू उस वाहेगुरु नाल जुड़, प्रभु नाल जुड़ जिदे नाल जुड़िया भार उतारा होना। उस तो बाद धन्ना जी ने भगत रामानंद जी के कोल जाके भगत रामानंद जी तो दीख्या लई गुरमंत्र लैके उहदी कमाई कीती। संगे जी ते भगती मार्ग विच आए ते भगती मार्ग विच आ करके उन्होंने भगती करके ते गुरु वाहिगुरु नूं प्रसन्न किया। फिर वाहिगुरु ने उन्होंने सारे कार्ज भी सुधारे। तीन शब्द गुरु ग्रंथ साहब जी दे विच भगत धन्ना जी दे अंकत ने, दो आसा राग विच ने ते एक तनासरी विच है, गोपाल तेरा अर्थ है। ਸੰਗਤ ਜੀ ਭਗਤ ਭੱਬਾ ਜੀ ਦੇ ਪਾਵਨ ਜਨਮ ਦਿਹਾੜੇ ਦੀਆਂ ਵੀ ਆਪ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਆਓ ਪਿਆਰ ਸਾਹਿਬ ਸਤਿਗੁਰਾਂ ਦੇ ਪਾਵਨ ਸ੍ਰੀ ਲੋਕਵਾਕ ਦੀ ਵਿਚਾਰ ਸਾਂਝੀ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਸੰਗਤ ਜੀ, ਰਾਜ ਵਡਹੰਸ ਦੀ ਵਾਰ ਵਿੱਚ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਇਹ ਵਾਰ। ਇਸ ਵਾਰ ਵਿੱਚ ਪੌੜੀਆਂ ਗੁਰੂ ਰਾਮਦਾਸ ਜੀ ਦੀਆਂ ਨੇ, ਸਲੋਕ ਅਤੇ ਮਹੱਲੇ ਜਿਹੜੇ ਨੇ ਇਹ ਰਲਵੇ ਮਿਲਵੇ ਆਉਂਦੇ ਨੇ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਪਹਿਲੇ ਸਲੋਕ ਅੰਦਰ ਦਰਸਾ ਰਹੇ,
ਗੁਰਮੁਖ ਸੇਵਨਾ ਕੀਨੀਆ।
ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਇਸ ਜੀਵ ਨੇ ਗੁਰਮੁਖ ਬਣ ਕੇ ਗੁਰੂ ਦੀ ਸੇਵਾ ਨਹੀਂ ਕੀਤੀ।
ਹਰ ਨਾਮ ਨਾ ਲੱਗੋ ਪਿਆਰ,
ਅਤੇ ਨਾ ਹੀ ਹਰੀ ਪਰਮੇਸ਼ਰ ਦੇ ਨਾਮ ਨਾਲ ਉਹਦਾ ਪਿਆਰ ਹੀ ਲੱਗਾ।
ਸਬਦਾ ਸਾਧਨਾ ਆਇਓ,
ਇਹਨੂੰ ਗੁਰੂ ਕੇ ਸ਼ਬਦ ਦਾ ਸਵਾਦ ਰਸ ਵੀ ਨਹੀਂ ਆਇਆ। ਉਹਨਾਂ ਚਿਰ ਰਸ ਵੀ ਆਵੇਗਾ ਜਿੰਨਾ ਚਿਰ ਸਾਡੀ ਰਸਮਾਂ ਅਨਰਸਾਂ ਦੇ ਵਿੱਚ ਲੱਗੀ ਹੋਈ ਹੈ। ਇਹ ਰਸਮਾਂ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਪਿਤਾ, ਜਿੱਚਰ ਹਰਸ ਪੱਲਾ ਨਾ ਪਾਏ। ਜਿੰਨਾ ਚਿਰ ਹਰੀ ਦੇ ਨਾਮ ਦਾ ਰਸ ਇਸ ਜਬਾਨ ਨੂੰ ਪ੍ਰਾਪਤ ਨਹੀਂ ਹੁੰਦਾ, ਸੰਗਤ ਜੀ, ਉਹਨਾਂ ਚਿਰ ਇਹਦੀ ਪਿਆਸ ਨਹੀਂ ਮਿਟੇਗੀ, ਉਹਨਾਂ ਚਿਰ ਇਹਦੀ ਤ੍ਰਿਸ਼ਨਾ ਨਹੀਂ ਮਿਟੇਗੀ, ਉਹਨਾਂ ਚਿਰ ਇਹ ਜਬਾਨ ਕਦੇ ਕਿਸੇ ਪਦਾਰਥ ਨੂੰ ਮੂੰਹ ਮਾਰੇਗੀ, ਕਦੇ ਕਿਸੇ ਪਦਾਰਥ ਨੂੰ ਮੂੰਹ ਮਾਰੇਗੀ, ਇਹਨੂੰ ਰੱਜ ਨਹੀਂ ਆਵੇਗਾ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸਭ ਦਾ ਸਾਧ ਨਾ ਆਇਓ, ਭਾਈ ਇਹਨੂੰ ਗੁਰੂ ਕੇ ਸ਼ਬਦ ਦਾ ਸਵਾਦ ਰਸ ਵੀ ਨਹੀਂ ਆਇਆ।
ਮਰ ਜਨਮਾ ਵਾਰੋ ਵਾਰ,
ਫਿਰ ਕੀ ਹੋਇਆ? ਹਜ਼ੂਰ ਕਹਿੰਦੇ ਨੇ, ਇਹ ਵਾਰ ਵਾਰ ਜਨਮਦਾ ਤੇ ਮਰਦਾ,
ਮਨਮੁਖ ਅੰਧ ਨਾ ਚੇਤੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਅੰਨਾ ਮਨਮੁਖ ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ।
ਜਿਤ ਆਇਆ ਸਹਸਾਰ,
ਸੰਸਾਰ ਵਿੱਚ ਇਹ ਕਾਹਦੇ ਵਾਸਤੇ ਆਇਆ ਹੈ? ਜੇ ਇਹਨੇ ਵਾਹਿਗੁਰੂ ਨੂੰ ਚੇਤੇ ਨਹੀਂ ਕਰਨਾ ਤੇ ਫਿਰ ਇਹਦੇ ਆਉਣ ਦਾ ਕੀ ਫਾਇਦਾ? ਆਇਆ ਤੇ ਸੀ ਵਾਹਿਗੁਰੂ ਨੂੰ ਚੇਤੇ ਕਰਨ ਵਾਸਤੇ। ਹਜ਼ੂਰ ਕਹਿੰਦੇ ਨੇ, ਚੇਤਾ ਹੀ ਤਾਂ ਚੇਤ, ਸਾਹਿਬ ਸੱਚਾ ਸੇਤ ਅੜੀ। ਜੇ ਤੈਨੂੰ ਚੇਤਾ ਹੈ ਨਾ, ਜਿਹੜੇ ਕੋਈ ਵਾਹਿਗੁਰੂ ਨਾਲ ਇਕਰਾਰ ਕਰਕੇ ਆਇਆ ਹੈ, ਮਹਾਰਾਜ ਮੈਨੂੰ ਕੁੰਭੀ ਨਰਕੇ ਤੋਂ ਕੱਢੋ, ਮੈਂ ਸਿਮਰਨ ਕਰਾਂਗਾ, ਮੈਂ ਇਸ਼ਨਾਨ ਕਰਾਂਗਾ, ਦਾਨ ਕਰਾਂਗਾ, ਤੇ ਮਹਾਰਾਜ ਜੀ ਕਹਿੰਦੇ, ਜੇ ਤੈਨੂੰ ਚੇਤਾ ਹੈ ਨਾ ਤੇ ਫਿਰ ਵਾਹਿਗੁਰੂ ਨੂੰ ਚੇਤੇ ਕਰ। ਤੇਰਾ ਦੁਨੀਆਂ ਵਿੱਚ ਆਉਣ ਦਾ ਮਕਸਦ ਇਹੀ ਹੈ, ਇਹ ਵਾਹਿਗੁਰੂ ਨੂੰ ਚੇਤੇ ਕਰਨ ਵਾਸਤੇ ਆਇਆ, ਤੇ ਉਹਨੂੰ ਤੇ ਵਾਰੀ ਪ੍ਰਾਪਤ ਹੋਈ ਹੈ ਪਰਮੇਸ਼ਰ ਨੂੰ ਚੇਤੇ ਕਰਨ ਦੀ। ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਹਜ਼ੂਰ ਕਹਿੰਦੇ, ਜੇ ਇਹ ਜੀਵ ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ ਤੇ ਫਿਰ ਇਹਦੇ ਆਉਣ ਦਾ ਫਾਇਦਾ ਕੀ ਹੈ? ਆਇਓ ਸੁਣਨ ਪੜ੍ਹਨ ਕੌ ਬਾੜੀ, ਨਾਮ ਵਿਸਾਰ ਲੱਗੇ ਹੈ ਅਨ ਲਾਲ ਕੇ, ਬਿਰਤਾ ਜਨਮ ਪ੍ਰਾਣੀ। ਸੱਚੇ ਪਾਤਸ਼ਾਹ ਵੀ ਕਹਿੰਦੇ, ਸਾਡੇ ਜੀਵਨ ਦਾ ਮਨੋਰਥ ਮਕਸਦ ਇਹੀ ਹੈ, ਅਸੀਂ ਬਾਣੀ ਪੜ੍ਹਨ ਵਾਸਤੇ, ਬਾਣੀ ਸਰਵਣ ਕਰਨ ਵਾਸਤੇ ਆਏ ਹਾਂ, ਤੇ ਜੇ ਆਪਾਂ ਬਾਣੀ ਪੜ੍ਹਦੇ ਨਹੀਂ, ਸੁਣਦੇ ਨਹੀਂ, ਸਿਮਰਨ ਭਜਨ ਨਹੀਂ ਕਰਦੇ, ਤੇ ਹਜ਼ੂਰ ਕਹਿੰਦੇ ਨੇ, ਕਿ ਪਾਇਆ ਸੰਸਾਰ, ਸੰਸਾਰ ਵਿੱਚ ਫਿਰ ਕਾਹਦੇ ਵਾਸਤੇ ਆਇਆ ਹੈ।
ਨਾਨਕ ਜਿਨ ਕਹੋ ਨਦਰ ਕਰੇ
ਹਜ਼ੂਰ ਕਥਨ ਕਰਦੇ ਨੇ। ਵਾਹਿਗੁਰੂ ਜਿਨ੍ਹਾਂ ਉੱਤੇ ਕਿਰਪਾ ਦ੍ਰਿਸ਼ਟੀ ਕਰਦਾ
ਸੇ ਗੁਰਮੁਖ ਲੰਘੇ ਪਾਰ।
ਸੰਗਿਆ ਜੀ ਉਹ ਗੁਰਮੁਖ ਗੁਰੂ ਨਾਲ ਜੁੜ ਕਰਕੇ ਗੁਰੂ ਦੇ ਉਪਦੇਸ਼ ਦੇ ਧਾਰਨੀ ਹੋ ਕੇ ਗੁਰੂ ਉਪਦੇਸ਼ ਦੀ ਕਮਾਈ ਕਰਕੇ ਇਸ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘ ਗਏ।
ਮਹੱਲਾ ਤੀਜਾ ਇੱਕੋ ਸਤਿਗੁਰ ਜਾਗਤਾ।
ਦੂਜੇ ਸਲੋਕ ਵਿੱਚ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਇੱਕੋ ਸਤਿਗੁਰ ਜਾਗਤਾ। ਸੰਗਤ ਜੀ ਇਸ ਸੰਸਾਰ ਦੇ ਅੰਦਰ ਕੇਵਲ ਇੱਕ ਸਤਿਗੁਰੂ ਹੀ ਜਾਗਤ ਸਰੂਪ ਹੈ। ਗਿਆਨ ਅਵਸਥਾ ਕਰਕੇ ਸਤਿਗੁਰੂ ਸਦਾ ਹੀ ਜਾਗਦਾ ਹੈ। ਜਿਵੇਂ ਕਈ ਵਾਰ ਆਪਾਂ ਸਾਖੀ ਵੀ ਸਰਵਣ ਕੀਤੇ, ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਬਰਾਦੇ ਹੋਏ ਸਨ, ਲਾਗੇ ਕਿਸੇ ਰਾਸ ਪੈ ਰਹੀ ਸੀ। ਕੋਈ ਸਿੱਖਾਂ ਨੇ ਵਿਚਾਰਿਆ ਵੀ ਆਪਾਂ ਰਾਸ ਵੇਖ ਕੇ ਆਈਏ। ਸੰਗਤ ਜੀ ਕੋਈ ਦੋ ਚਾਰ ਸਿੰਘ ਜਿਹੜੇ ਸੀ ਚਲੇ ਗਏ। ਕੁਝ ਕਹਿਣ ਲੱਗੇ ਨਹੀਂ ਤੇ ਆਪਾਂ ਤਾਂ ਗੁਰੂ ਸਾਹਿਬ ਜੀ ਦੇ ਕੋਲ ਹੀ ਰਵਾਂਗੇ। ਉਹ ਗੁਰੂ ਸਾਹਿਬ ਜੀ ਦੇ ਕੋਲ ਖਲੋਤੇ ਰਹੇ ਤੇ ਜਿਹੜੇ ਰਾਸ ਵੇਖਣ ਗਏ ਸੀ, ਜਦੋਂ ਸਤਿਗੁਰੂ ਜੀ ਨਿੰਦਰ ਤੋਂ ਉਤਾਰ ਹੋਏ, ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਫਲਾੜੇ ਫਲਾੜੇ ਸਿੰਘ ਜਿਹੜੇ ਨਾ ਉਹ ਰਾਸ ਵੇਖਣ ਗਏ ਸੀ। ਮਹਾਰਾਜ ਸਾਹਿਬ ਜੀ ਨੇ ਸੱਦ ਲਿਆ। ਮਹਾਰਾਜ ਸਾਹਿਬ ਜੀ ਕਹਿੰਦੇ ਕਿ ਤੁਸੀਂ ਰਾਸ ਵੇਖਣ ਗਏ ਸੀ। ਉਹ ਵਿਚਾਰੇ ਕੰਬੀ ਜਾਣ ਕਿ ਗਏ ਤਾਂ ਸੀ, ਹੁਣ ਕੀ ਬਣੇਗਾ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਤੁਸੀਂ ਕਿੱਥੇ ਸੀ ਭਾਈ? ਕਹਿਣ ਲੱਗੇ ਕਿ ਅਸੀਂ ਤੁਹਾਡੇ ਕੋਲ ਤੁਹਾਡੀ ਸੇਵਾ ਵਿੱਚ ਹਾਜ਼ਰ ਸਾਂ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਜਿਹੜੇ ਸੇਵਾ ਤੇ ਸੀ ਉਹ ਗੈਰ ਹਾਜ਼ਰ ਸੀ ਤੇ ਜਿਹੜੇ ਗੈਰ ਹਾਜ਼ਰ ਸੀ ਉਹ ਹਾਜ਼ਰ ਸਨ। ਜਿਹੜੇ ਰਾਸ ਵੇਖਣ ਗਏ ਸੀ ਨਾ, ਉਹਨਾਂ ਦੇ ਮਨ ਵਿੱਚ ਭੈ ਸੀ ਕਿ ਜੇ ਮਗਰੋਂ ਗੁਰੂ ਸਾਹਿਬ ਜੀ ਜਾਗ ਪਏ ਤੇ ਫਿਰ ਗੁਰੂ ਸਾਹਿਬ ਜੀ ਸਾਨੂੰ ਡਾਂਟਣਗੇ। ਉਹਨਾਂ ਦਾ ਚਿੱਤ ਜਿਹੜਾ ਸੀ ਗੁਰੂ ਚਰਨਾਂ ਨਾਲ ਜੁੜਿਆ ਰਿਹਾ ਤੇ ਜਿਹੜੇ ਸਰੀਰ ਕਰਕੇ ਗੁਰੂ ਸਾਹਿਬ ਜੀ ਦੇ ਕੋਲ ਸੀ, ਉਹਨਾਂ ਦੇ ਮਨ ਵਿੱਚ ਵਿਚਾਰ ਸੀ ਕਿ ਗੁਰੂ ਸਾਹਿਬ ਜੀ ਤੇ ਅਜੇ ਤੀਕਰ ਸੁੱਤੇ ਆ, ਵੀ ਆਪਾਂ ਵੀ ਜਾ ਆਉਂਦੇ ਤੇ ਚੰਗੀ ਗੱਲ ਸੀ। ਸਤਿਗੁਰੂ ਸਦਾ ਹੀ ਜਾਗਦਾ ਹੈ। ਸੰਗਤ ਜੀ ਇਹ ਸਾਨੂੰ ਭੁਲੇਖਾ ਹੈ ਕਿ ਗੁਰੂ ਸਾਹਿਬ ਜੀ ਸੌ ਜਾਂਦੇ ਨੇ। ਹਜ਼ੂਰ ਕਹਿੰਦੇ ਨਹੀਂ, ਇੱਕੋ ਸਤਿਗੁਰੂ ਜਾਗਤਾ, ਇੱਕ ਸਤਿਗੁਰੂ ਹੀ ਭਾਈ ਗਿਆਨ ਅਵਸਥਾ ਵਿੱਚ ਜਾਗਦਾ।
ਹੋਰ ਜਗ ਸੂਤਾ ਮੋਹੇ ਬਿਆਸ।
ਸੱਚੇ ਪਾਤਸ਼ਾਹ ਜੀ ਕਹਿੰਦੇ ਹੋਰ ਸਾਰਾ ਜਗਤ ਜਿਹੜਾ ਨਾ ਇਹ ਮੋਹ ਤੇ ਪਿਆਸ ਦੀ ਨੀਂਦ ਵਿੱਚ, ਅਵਿਦਿਆ ਦੀ ਨੀਂਦ ਵਿੱਚ ਸੁੱਤਾ ਹੋਇਆ।
ਸਤਿਗੁਰ ਸੇਵਨ ਜਾ ਗਨ ਸੇ।
ਜਿਹੜੇ ਸਤਿਗੁਰੂ ਦੀ ਸੇਵਾ ਕਰਦੇ ਨੇ, ਸਤਿਗੁਰੂ ਦੇ ਉਪਦੇਸ਼ ਦੀ ਕਮਾਈ ਕਰਦੇ ਨੇ, ਸੰਗਤ ਜੀ ਉਹ ਵੀ ਜਾਗਦੇ ਨੇ।
ਹੋਰ ਤੇ ਸੱਚ ਨਾਮ ਗੁਣ ਦਾਸ।
ਜਿਹੜੇ ਸੱਚੇ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਤਦਾਕਾਰ ਹੋਏ ਨੇ ਨਾ ਜੀ, ਨਾਲੇ ਨਾਮ ਵੀ ਜਪਦੇ ਨੇ, ਨਾਲ ਨਾਲ ਸਤਿਗੁਰੂ ਦੀ ਸੇਵਾ ਵੀ ਕਰਦੇ ਨੇ, ਗੁਰੂ ਦਾ ਉਪਦੇਸ਼ ਵੀ ਕਰਾਉਂਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਭਾਈ ਉਹ ਵੀ ਜਾਗਦੇ ਨੇ।
ਮਨਮੁਖ ਅੰਧ ਨਾ ਚੇਤਨੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅੰਨਾ ਮਨਮੁਖ ਅਗਿਆਨਤਾ ਕਰਕੇ ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ।
ਜਨਮ ਮਰ ਹੋਵੇ ਵਿਨਾਸ,
ਜਨਮਦਾ ਮਰਦਾ, ਜਨਮਦਾ ਮਰਦਾ ਤੇ ਨਾਸ ਹੋ ਜਾਂਦਾ।
ਨਾਨਕ ਗੁਰਮੁਖ ਤਿੰਨੀ ਨਾਮ ਧਿਆਇਆ।
ਹਜ਼ੂਰ ਕਹਿੰਦੇ ਭਾਈ ਉਹਨਾਂ ਗੁਰਮੁਖਾਂ ਨੇ ਨਾਮ ਧਿਆਉਣਾ ਕੀਤਾ
ਜਿਨ ਕੋ ਤੁਰ ਪੂਰਬ ਲਿਖਿਆਸ।
ਜਿਨ੍ਹਾਂ ਦੇ ਮਸਤਕ ਤੇ ਧੁਰੇ ਵਾਹਿਗੁਰੂ ਨੇ ਲਿਖ ਦਿੱਤਾ ਉਹ ਨਾਮ ਧਿਆਉਂਦੇ ਨੇ, ਉਹ ਵਾਹਿਗੁਰੂ ਨੂੰ ਚੇਤੇ ਕਰਦੇ ਨੇ।
ਹਰ
नाम हमारा भोजन शति ही प्रकार।
पौड़ी गुरु रामदास सच्चे पातशाह जी ने उच्चारण की हुई है। पौड़ी विच हजूर गुरु रामदास जी कहते ने नाम हमारा भोजन शति ही प्रकार। हरी परमेचर का नाम ही साडा शक्ति प्रकार का भोजन है।
जित खाया है हमको तृप्त भई,
जिस नाम रूपी भोजन खा के साडी सारी भुख मिट जाती है ते साडे मन नूं तृप्ति हो जाती है। दुनियावी शक्ति प्रकार के भोजन खा के भी बंदे नूं तृप्ति नहीं। पहला सवेरे खांदा है संगत जी, फिर दोपहरे खांदा है, फिर रात नूं खांदा है, ते विच विच बिस्कुट भी चबी जांदा है, चाह भी पीती जांदा है, ते तृप्ति हुंदी नहीं। सारा दिन लगा रहिंदा है ते तृप्ति हुंदी नहीं। रजदा ही सच्चे पातशाह जी कहिंदे इस करके भाई साडा धारी का नाम ही छत्ति प्रकार का भोजन है। जिस नाम रूपी भोजन छक करके सानू तृप्ति हो गई है, साडी सारी भुख मिट गई है।
हर नाम हमारा पैमाना, जित फिर नंगे ना हुआ है।
सच्चे पातशाह जी कहते हरी का नाम ही भाई साडे बस्तर ने। हरी दे नाम रूपी बस्तर जिन्होंने पहन ले संगा जी, फिर वो बेपर्द नहीं होंगे, फिर वो नंगे नहीं होंगे। इस करके हजूर ने जिक्र किया ना, परमेश्वर पट ले परमेश्वर दे नाम रूपी बस्तर पहनने करो। जिस परमेश्वर के नाम रूपी वस्त्र पहनिया संगा जी कदे बेपर्द नहीं होगा, कदे नंगे नहीं होगा, वाहगुरु पर्दे ढकदा है। इस करके हजूर कहते ने हरी का नाम ही साडे पहनण योग वस्त्र ने। जिस नाम रूपी वस्त्रा नूं पहन करके ते असी फिर बेपर्द नहीं होंगे, नंगे नहीं होंगे।
और पहनण की हमारी सरद गई,
सच्चे पातशाह जी कहते और जेड़े आ संसार दे चमकीले पड़कीले तरह तरह के विकार पैदा करने वाले वस्त्र ने ना, ये पहनण की साडी शरदा चले गई है। साडे वाले भावना भी है जी पी ये पहन लिए। संगत जी जेडे नाम के रसीए हो ना, वाहगुरु नाल जुड़े हुए ने, इन वस्त्रा दे विच मन नहीं जोड़ते। सतगुरु पातशाह जी कहते यही जोड़ते ने जिन्हां दे मन अंदर नाम सिमरन नहीं। ठीक है, पर्दा तो हरेक ने ढकना हुंदा है, शरीर हरेक ने ढकना संगत जी, पर कई कपड़े ऐसे होंगे ने जिन्हों पहनण के नाल विकार पैदा होंगे। इसे करके गुरु नानक देव सच्चे पातशाह जी ने कहा सुना, होर पहनण खुशी कुवार, जित पहदे तन पीरिए मन में चले विकार। होर जेड़े असी चमकीले पड़कीले लिबास पहनते हाँ, जिन्हां दे पहनण नाल मन विच विकार पैदा हुंदे ने, ते विकार पैदा होण नाल फिर संगत जी शरीर जिहड़ा पीलिया जांदा है, उन्हां दा कोई फायदा नहीं। इस करके सतगुरु जी कहिंदे ने होर पहनण की, होर जिहड़े संसारी वस्त्र ने ना, ते पहनण दी हमारी शर्त गई, साडी भावना ही मुक गई है। सानू हुण नाम रूपी कपड़े मिल गए ने जिहड़े सदा ही साडा पर्दा ढक दे।
हर नाम हमारा वणजो, हर नाम व्यापार।
सच्चे पातशाह जी कहते हुण तां भाई हरी का नाम ही साडा वणज, हरी का नाम ही साडा व्यापार है, नाम नाल ही साडा लैण देण है। ਨਾਮ ਨਾਲ ਸਾਡਾ ਵਪਾਰ ਚੱਲਦਾ।
ਹਰ ਨਾਮੈ ਕੀ ਹਮਕੋ ਸਤਿਗੁਰ ਕਾਰ ਕੁੰਨੀ ਦੀ।
ਹਰੀ ਪਰਮੇਸ਼ਵਰ ਦੇ ਨਾਮ ਦੀ ਵੀ ਸਾਨੂੰ ਸਤਿਗੁਰੂ ਜੀ ਨੇ ਸੰਗਤ ਜੀ ਖੁਦ ਮੁਖਤਿਆਰੀ ਦਿੱਤੀ ਹੋਈ ਹੈ। ਕਾਰ ਕੁੰਨੀ ਦਾ ਅਰਥ ਵਿਦਵਾਨਾਂ ਨੇ ਕੀਤਾ ਖੁਦ ਮੁਖਤਿਆਰੀ। ਕਾਰਕੁੰਨੀ ਦਾ ਇਹ ਵੀ ਅਰਥ ਵਿਦਵਾਨਾਂ ਨੇ ਕੀਤਾ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਕਾਰ ਕਰਮ ਦੀ ਆਗਿਆ ਦਿੱਤੀ ਹੈ। ਸਤਿਗੁਰ ਕਹਿਆ ਸਾਕਾਰ ਕਮਾਵੋ। ਗੁਰੂ ਸਾਹਿਬ ਜੀ ਕੀ ਕਹਿੰਦੇ ਨੇ ਵੀ ਕਾਰ ਕਰੋ, ਸੇਵਾ ਕਰੋ, ਕੰਮ ਕਰੋ। ਬਰਨਾਲਾ ਗੁਰੂ ਨੇ ਕਿਹਾ ਗੁਰ ਕੀ ਕਰਨੀ ਕਾਹੇ ਧਾਵੋ, ਤੇ ਗੁਰੂ ਦੀ ਕਰਨੀ ਵਾਲੇ ਪਾਸੇ ਤੁਸੀਂ ਕਿਉਂ ਦੌੜਦੇ ਹੋ? ਜਿਵੇਂ ਗੁਰੂ ਬੈਠਾ ਅਸੀਂ ਵੀ ਬੈਠੀਏ। ਨਹੀਂ, ਸਤਿਗੁਰੂ ਜੀ ਕਹਿੰਦੇ ਭਾਈ ਤੁਸੀਂ ਕਾਰ ਕਰੋ। ਸਤਿਗੁਰੂ ਜੀ ਨੇ ਸਾਨੂੰ ਇਕਾਰ ਕਰਨ ਵਾਸਤੇ ਹੁਕਮ ਦਿੱਤਾ, ਸਾਨੂੰ ਖੁਦ ਮੁਖਤਿਆਰੀ ਦਿੱਤੀ ਹੈ ਨਾਮ ਦੀ।
ਹਰ ਨਾਮਾ ਦਾ ਹਮ ਲੇਖਾ ਲਿਖਿਆ।
ਸੱਚੇ ਪਾਤਸ਼ਾਹ ਜੀ ਕਹਿੰਦੇ ਹਰੀ ਪਰਮੇਸ਼ਰ ਦੇ ਨਾਮ ਦਾ ਹੀ ਅਸੀਂ ਹਿਰਦੇ ਰੂਪੀ ਕਾਗਜ਼ ਦੇ ਉੱਤੇ ਸੋ ਪ੍ਰੇਮ ਰੂਪੀ ਕਲਮ ਲੈ ਕਰਕੇ ਭਾਵਨਾ ਰੂਪੀ ਸ਼ਾਹੀ ਦੇ ਨਾਲ ਨਾਮ ਦਾ ਲੇਖਾ ਲਿਖਣਾ ਕੀਤਾ।
ਜਮ ਕੀ ਅਗਲੀ ਕਾਣ ਗਈ।
ਤੇ ਸੱਚੇ ਪਾਤਸ਼ਾਹ ਵੀ ਕਹਿੰਦੇ ਜਿਹੜੀ ਜਮਾ ਦੀ ਅਗਲੀ ਕਾਣ ਹੈ ਨਾ ਜੀ, ਉਹ ਸਾਰੀ ਦੀ ਸਾਰੀ ਚਲੇ ਗਈ ਹੈ। ਹੁਣ ਜਮਾ ਦੀ ਕੋਈ ਕਾਣ ਕਢਾਉਣ ਨਹੀਂ ਰਹੀ। ਜਦੋਂ ਅਸੀਂ ਨਾਮ ਦਾ ਲੇਖਾ ਲਿਖਿਆ, ਹੁਣ ਜਮਾ ਦਾ ਕੋਈ ਵਾਸੀ ਵੀ ਚੱਲੇਗਾ? ਤੇ ਜਿਨ੍ਹਾਂ ਨੇ ਨਾਮ ਦਾ ਲੇਖਾ ਹੀ ਨਹੀਂ ਲਿਖਿਆ ਉਹਨਾਂ ਨੂੰ ਤੇ ਜਮਾ ਨੇ ਧੌਣੇ ਫੜਨਾ ਹੀ ਫੜਨਾ ਸੰਗਤ ਜੀ, ਉਹਨਾਂ ਦਾ ਤੇ ਫਿਰ ਲਿਹਾਜ਼ ਵੀ ਨਾ ਕਰਨਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਜਮਾ ਵੀ ਜਿਹੜੀ ਅਗਲੀ ਕਾਲ ਕਨੌੜ ਸੀ ਨਾ, ਉਹ ਵੀ ਚਲੇ ਗਈ।
ਹਰ ਕਾ ਨਾਮ ਗੁਰਮੁਖ ਕਿੰਨਾ ਵਿਰਲਾ ਧਿਆਇਆ।
ਹਜ਼ੂਰ ਕਹਿੰਦੇ ਹਰੀ ਪਰਮੇਸ਼ਰ ਦਾ ਨਾਮ ਕਿਸੇ ਕਿਸੇ ਟਾਵੇਂ ਟਾਵੇਂ ਗੁਰਮੁਖ ਨੇ ਧਿਆਉਣਾ ਕੀਤਾ।
ਕੋ ਤੁਰ ਕਰਮ ਪ੍ਰਾਪਤ ਲਿਖਤ ਪਈ।
ਜਿਨ੍ਹਾਂ ਨੂੰ ਧੁਰੋਂ ਅਕਾਲ ਪੁਰਖ ਵਾਹਿਗੁਰੂ ਵੱਲੋਂ ਕਰਮਾਂ ਰੂਪੀ ਲਿਖਤ ਜਿਹੜੀ ਹੈ ਨਾ, ਉਹਨਾਂ ਦੇ ਮੱਥੇ ਉੱਤੇ ਪਈ ਹੈ, ਉਹਨਾਂ ਦੇ ਮੱਥੇ ਤੇ ਲਿਖਿਆ ਗਿਆ ਹੈ। ਸੰਗਤ ਜੀ ਸਿਮਰਨ ਕਰਨਾ, ਬਾਣੀ ਪੜ੍ਹਨੀ, ਅੰਮ੍ਰਿਤ ਵੇਲੇ ਉੱਠਣ ਦਾ, ਸੱਚੇ ਪਾਤਸ਼ਾਹ ਵੀ ਕਹਿੰਦੇ ਉਹ ਵਿਰਲੇ ਵੇਖ ਲੇ ਗੁਰਮੁਖ ਪਿਆਰੇ ਨਾਮ ਧਿਆਉਂਦੇ ਨੇ, ਜਪਦੇ ਨੇ, ਸਿਮਰਨ ਭਜਨ ਕਰਦੇ ਨੇ। ਇਹ ਸਤਿਗੁਰੂ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਉਪਨਾਮੇ ਵਿੱਚ ਸੰਗਤ ਜੀ ਆਪਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨ ਆਪਾਂ ਨੂੰ ਗੁਰੂ ਦੀ ਸੇਵਾ, ਗੁਰ ਸ਼ਬਦ ਦਾ ਅਭਿਆਸ ਜ਼ਰੂਰ ਕਰੀਏ, ਤਾਂ ਫਿਰ ਜਮਾਂ ਦੀ ਜਿਹੜੀ ਕਾਲ ਕਨੌੜ ਹੈ ਉਹ ਜਾਂਦੀ ਰਹੇਗੀ। ਫਿਰ ਜਮਦੂਤ ਸਾਨੂੰ ਪੁੱਛ ਵੀ ਸਕਣਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਅਤੇ ਭਗਤ ਧੰਨਾ ਜੀ ਦੇ ਪਾਵਨ ਜਨਮ ਦਿਹਾੜੇ ਦੀਆਂ, ਫਿਰ ਆਪ ਸਮੁੱਚੀਆਂ ਸਿੱਖ ਸੰਗਤਾਂ ਨੂੰ, ਸਮੁੱਚੇ ਜਗਤ ਨੂੰ ਬਹੁਤ ਬਹੁਤ ਵਧਾਈਆਂ ਜੀ।
ਹਰ ਨਾਮਾ ਕਾ ਹਮ ਲੇਖਾ ਲਿਖਿਆ, ਸਭ ਜਮ ਕੀ ਅਗਲੀ ਕਾਨ ਗਈ। ਹਰ ਕਾ ਨਾਮ ਗੁਰਮੁਖ ਕਿੰਨਾ ਧਿਆਇਆ, ਜਿਨ ਕੋ ਤੁਰ ਕਰਮ ਪ੍ਰਾਪਤ ਲਿਖਤ